ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਗੁਰੂ ਨਾਨਕ ਚਮਤਕਾਰ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਦੀ ਵਾਰਤਾ ਭਾਈ ਸਾਹਿਬ ਜੀ ਨੇ ਲਿਖੀ ਹੈ, ਜਿਸ ਦਾ ਸਿਰਲੇਖ ਹੈ ਸਤਿਗੁਰੂ ਨਾਨਕ ਦੇਵ ਜੀ ਦੀ ਜਗਨਨਾਥ ਫੇਰੀ। ਇਸ ਦਾ ਇੱਕ ਪਦ ਜਿਸ ਵਿੱਚ ਗੁਰੂ ਨਾਨਕ ਦੇਵ ਜੀ ਦੀ ਬ੍ਰਾਹਮਣ ਨਾਲ ਵਾਰਤਾਲਾਪ ਹੋਈ ਹੈ, ਉਹ ਆਪ ਜੀ ਨੂੰ ਪੜ੍ਹ ਕੇ ਸੁਣਾਵਾਂਗੇ, ਕਿਉਂਕਿ ਇਸ ਵਿੱਚ ਜਿਹੜੇ ਸਿਮਰਨ ਦੀ ਬਾਬਤ ਸਾਡੀਆਂ ਭੁੱਲਾਂ ਹਨ ਉਸ ਦਾ ਵਰਣਨ ਸੱਚੇ ਪਾਤਸ਼ਾਹ ਨੇ ਖੋਲ੍ਹ ਕੇ ਦਰਸਾਇਆ ਹੈ। ਕਈ ਵਾਰੀ ਅਸੀਂ ਸਿਮਰਨ ਕਰਦੇ ਹਾਂ, ਉਹ ਸਫਲ ਨਹੀਂ ਹੁੰਦਾ, ਨਿਰਾ ਰਟਨ ਮਾਤਰ ਹੀ ਰਹਿ ਜਾਂਦਾ ਹੈ। ਸੋ ਕਿਹੜੀਆਂ ਭੁੱਲਾਂ ਹਨ, ਆਓ ਪਿਆਰ ਨਾਲ ਸਰਵਣ ਕਰੀਏ। ਰਾਤ ਗੁਜ਼ਰੀ, ਅੰਮ੍ਰਿਤ ਵੇਲਾ ਆ ਗਿਆ। ਮਰਦਾਨੇ ਨੇ ਕੀਰਤਨ ਆਰੰਭ ਕੀਤਾ। ਸੱਚੇ ਪਾਤਸ਼ਾਹ ਜੀ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਦੇ ਸੰਗੀਤ ਕੀਰਤਨ ਤੇ ਸਿਫਤ ਸਲਾਹ ਦੇ ਰੰਗ ਵਿੱਚ ਰੰਗੇ ਅਡੋਲ ਬੈਠੇ ਹਨ। ਸੰਗਤ ਆਉਣੀ ਆਰੰਭ ਹੋ ਗਈ। ਸੂਰਜ ਚੜ੍ਹੇ ਤੱਕ ਠੱਠ ਵੱਜਾ ਰਿਹਾ। ਫਿਰ ਭੋਗ ਪਿਆ, ਕੜਾਹ ਪ੍ਰਸ਼ਾਦ ਵਰਤਿਆ, ਸੰਗਤ ਵਿਦਾ ਹੋਈ। ਅੱਜ ਸੰਗਤ ਨੇ ਸ਼ਹਿਰ ਚੱਲਣ ਵਾਸਤੇ ਬਹੁਤ ਅਰਜ਼ੋਈ ਕੀਤੀ, ਪਰ ਆਪ ਨੇ ਆਖਿਆ ਕਿ ਅੱਜ ਦਾ ਦਿਨ ਹੁਕਮ ਇੱਥੇ ਰਹਿਣ ਦਾ ਹੈ, ਕੱਲ੍ਹ ਜੋ ਨਿਰੰਕਾਰ ਕਰਾਵੇਗਾ ਹੋਵੇਗਾ। ਜੰਤੀ ਦੇ ਵਸ ਜੰਤ ਹੈ, ਜਿਉਂ ਵਜਾਏਗਾ ਵਜੀਏਗਾ। ਲੋਢੇ ਪਹਿਰ ਜੋਗੀ ਰਾਜ ਬ੍ਰਾਹਮਣ ਦਰਸ਼ਨ ਨੂੰ ਆਇਆ, ਮੱਥਾ ਟੇਕ ਕੇ ਬੈਠ ਗਿਆ। ਸਤਿਗੁਰਾਂ ਨੇ ਆਦਰ ਦਿੱਤਾ, ਪਿਆਰ ਕੀਤਾ ਤੇ ਸੁੱਖ ਪੁੱਛੀ। ਤਦ ਜੋਗੀ ਨੇ ਆਖਿਆ, ਮਹਾਰਾਜ ਆਪ ਦੇ ਬਲ ਅੱਗੇ ਮੈਂ ਝੁਕ ਚੁੱਕਾ ਹਾਂ, ਆਪ ਦੀ ਕਥਨੀ ਕੀਰਤ ਦਾ ਲੋਹਾ ਮੰਨ ਚੁੱਕਾ ਹਾਂ, ਆਪ ਦੇ ਜਾਗਦੇ ਮਨ ਦਾ ਚਾਨਣਾ ਦੇਖ ਚੁੱਕਾ ਹਾਂ, ਪਰ ਮੇਰੇ ਸ਼ੰਕੇ ਅਜੇ ਨਿਵਰਤ ਨਹੀਂ ਹੋਏ। ਗੁਰੂ ਜੀ, ਨਿਵਾਰ ਲਓ। ਮਨ ਮੰਨੇ ਨਾ ਤਾਂ ਮਨ ਟਿੱਕੇ ਕਿਵੇਂ, ਟਿੱਕੇ ਨਾ ਤਾਂ ਉੱਚਾ ਕਿਵੇਂ ਹੋਵੇ, ਉੱਚਾ ਨਾ ਹੋਵੇ ਤਾਂ ਸਾਈਂ ਤਾਰ ਨਾਲ ਸੁਰ ਹੋਵੇ ਕਿਵੇਂ, ਜੀਵਨ ਦੀ ਤਾਰ ਨਾਲ ਨਾ ਸੁਰ ਹੋਵੇ ਤਾਂ ਆਪ ਜੀਵੇ ਕਿਵੇਂ, ਜੇ ਜੀਵੇ ਨਾ ਉਹ ਪਰਮ ਪਦਾਰਥ ਪਾਵੇ ਕਿਵੇਂ। ਸੋ ਪੁੱਛ ਹੇ ਬ੍ਰਾਹਮਣ ਰਾਜ, ਸ਼ੰਕਾ ਨਿਵਾਰ ਲੈ। ਬ੍ਰਾਹਮਣ, ਆਪਨੇ ਕਿਹਾ ਹੈ ਨਾਮ ਜਪੋ, ਅਸੀਂ ਵੀ ਨਾਮ ਜਪਦੇ ਸਾਂ, ਪਾਂਡਾ ਵੀ ਨਾਮ ਜਪਦਾ ਆਹ, ਫਿਰ ਅਸੀਂ ਖੁਨਾਮੀ ਨਿਕਲੇ ਤੇ ਆਪਨੇ ਸਾਨੂੰ ਫਿਰ ਨਾਮ ਹੀ ਆਖਿਆ ਹੈ। ਗੁਰੂ ਜੀ, ਤੁਸੀਂ ਨਾਮ ਨਹੀਂ ਜਪਦੇ ਸਾਓ, ਤੁਸੀਂ ਕਿਸੇ ਭੁਲੇਵੇ ਵਿੱਚ ਸਾਓ। ਮੂੰਹ ਤੋਂ ਕਿਸੇ ਦੇਵਤਾ ਦਾ ਨਾਮ ਐਵੇਂ ਘੜੀ ਦੋ ਘੜੀ ਲਈ ਜਾਣਾ, ਨਾਮ ਕੀ ਕੁ ਹੈ। ਬ੍ਰਾਹਮਣ, ਰੱਬ ਦਾ ਨਾਮ ਲਈ ਜਾਣਾ ਨਾਮ ਨਹੀਂ ਹੈ। ਗੁਰੂ ਜੀ, ਰੱਬ ਦਾ ਨਾਮ ਆਖੋ ਪਰ ਨਾਮ ਵਿੱਚ ਭਾਵਨਾ ਧਾਰ ਕੇ ਨਾਮ ਲਓ। ਬ੍ਰਾਹਮਣ ਕਿਵੇਂ। ਗੁਰੂ ਜੀ, ਨਾਮ ਤੋਂ ਪਹਿਲੇ ਨਾਮੀ ਹੈ ਇਹ ਨਿਸ਼ਚਾ ਤਾਰੋ, ਖਿਆਲ ਕਰੋ ਕਿ ਨਾਮੀ ਹੈ। ਇਸ ਦਿਸਦੇ ਤੇ ਵਸਦੇ ਸੰਸਾਰ ਵਿੱਚ ਇਸ ਦਾ ਮਾਲਕ ਤੇ ਪਾਲਕ ਵਸਦਾ ਹੈ, ਉਹ ਇਸ ਵਿੱਚ ਹੈ ਪਰ ਦਿਸਦਾ ਨਹੀਂ, ਉਸਦਾ ਰੂਪ ਰੇਖ ਰੰਗ ਨਹੀਂ ਹੈ ਪਰ ਹੈ ਘੱਟ ਘੱਟ, ਉਹ ਨਿਰੰਕਾਰ ਹੈ, ਉਹ ਜੋਤ ਸਰੂਪ ਹੈ, ਸਾਡਾ ਅੰਦਰਲਾ ਵੀ ਜੋਤ ਹੈ। ਹਾਂ, ਨਿਰੰਕਾਰ ਮਿੱਟੀ ਅੰਧ ਵਾਂਗੂ ਨਹੀਂ, ਉਹ ਜੀਵਦਾ ਜਾਗਦਾ ਸਦਾ ਸੁਰਜੀਤ ਆਤਮ ਤੱਤ ਹੈ। ਉਸਦੇ ਰੰਗ, ਉਸਦੇ ਕਰਨੇ, ਉਸਦੇ ਵਿਚਾਰ, ਉਸਦੇ ਤਰੰਗ ਕੋਈ ਜਾਣੇ, ਕਿਉਂਕਿ ਉਹ ਸਾਡੇ ਵਰਗੇ ਨਹੀਂ। ਚਾਨਣੇ ਦੀ ਲਹਿਰ ਤੇ ਕਰਨੇ ਮਿੱਟੀ ਸਮਾਨ ਨਹੀਂ ਹੁੰਦੇ, ਉਹ ਜੋਤ ਹੈ ਸਾਡੇ ਅੰਦਰ, ਸਾਡਾ ਅੰਦਰਲਾ ਵੀ ਜੋਤ ਹੈ। ਜੇ ਦੋਹਾਂ ਦਾ ਮੇਲ ਰਹੇ ਤਾਂ ਸਾਡੀ ਨਿੱਕੀ ਜੋਤ ਦਾ ਚਾਨਣਾ ਵੱਧ ਜਾਵੇ, ਇਉਂ ਸਾਡਾ ਅੰਦਰਲਾ ਖਿੜਿਆ ਰਹੇ, ਨਹੀਂ ਤਾਂ ਬੁੱਝੇ ਦੀਵੇ ਵਾਂਗ ਟੱਠਾ ਜਿਹਾ ਤੇ ਸੋਚਾਂ ਵਿੱਚ ਦਿਸਣ ਵਾਲੇ ਦੀ ਤ੍ਰਿਸ਼ਨਾ ਵਿੱਚ ਮਨ ਰਹੇਗਾ ਤੇ ਦੁੱਖ ਪਾਏਗਾ। ਸੋ ਉਸ ਮਹਾਂ ਜੋਤੀ ਨਿਰੰਕਾਰ ਨਾਲ ਸਾਡੀ ਵਿਥ ਕਿਵੇਂ ਨਾ ਪਵੇ, ਇਹ ਸਾਡਾ ਪਰਮ ਪਰਮਾਰਥ ਹੈ। ਉਸ ਜੋਤੀ ਸਰੂਪ ਨੂੰ ਆਖੋ ਨਾਮੀ, ਤੇ ਉਸਦੇ ਨਾਮ ਨੂੰ ਆਖੋ ਨਾਮ। ਸੋ ਨਾਮ ਵਿੱਚ ਨਾਮੀ ਦੀ ਭਾਵਨਾ ਤਾਰੋ, ਮਨ ਵਿੱਚ ਨਾਮ ਦਾ ਧਰਵਾ ਬਣੋ ਕਿ ਉਸਦਾ ਨਾਮ ਜਪਦੇ ਹਾਂ। ਹੁਣ ਸੋਚ ਕਰੋ ਕਿ ਜਦ ਕਿਸੇ ਦਾ ਨਾਮ ਲਈਏ ਤਾਂ ਧਿਆਨ ਨਾਮੀ ਵੱਲ ਚਲਾ ਜਾਂਦਾ ਹੈ ਕਿ ਨਾ। ਧਿਆਨ ਇਸ ਜਗਤ ਦਾ ਸਾਰਾ ਸਾਰ ਹੈ। ਜਿਸ ਕੰਮ ਵੱਲ ਧਿਆਨ ਹੈ ਉਹ ਹੋ ਰਿਹਾ ਹੈ, ਜਿਸ ਵੱਲੋਂ ਧਿਆਨ ਮੁੜਿਆ ਉਹ ਕੰਮ ਰਹਿ ਗਿਆ। ਹਾਲੀ ਧਿਆਨ ਹਲ ਤੇ ਬੋਲਦਾਂ ਵਿੱਚ ਦਿੰਦਾ ਹੈ ਤਾਂ ਹਲ ਵਹਿੰਦਾ ਹੈ। ਵਿਦਿਆਰਥੀ ਦਾ ਧਿਆਨ ਵਿਦਿਆ ਵਿੱਚ ਜਾਂਦਾ ਹੈ ਤਾਂ ਵਿਦਿਆ ਪੜੀ ਜਾਂਦੀ ਹੈ। ਪਰ ਸਾਡਾ ਧਿਆਨ ਦ੍ਰਿਸ਼ਟਮਾਨ ਤੋਂ ਉਚੇਰਾ ਨਹੀਂ ਉੱਠਦਾ। ਅਸਾਂ ਨਾਮ ਵਿੱਚ ਭਾਵਨਾ ਧਾਰ ਕੇ ਨਾਮ ਜਪਣਾ ਹੈ, ਜਿਸ ਨਾਲ ਧਿਆਨ ਨੇ ਨਾਮੀ ਵਿੱਚ ਜਾਣਾ ਹੈ। ਸੋ ਪਹਿਲਾਂ ਉਸ ਸਾਰੀ ਕਿਰਿਆ ਨੂੰ ਜੋ ਧਿਆਨ ਨੂੰ ਦ੍ਰਿਸ਼ਟਮਾਨ ਤੋਂ ਚੁੱਕਣ ਤੇ ਦ੍ਰਿਸ਼ਟਾ ਵਿੱਚ ਲਾਉਣ ਤੇ ਖਰਚ ਆਉਂਦੀ ਹੈ ਨਾਮ ਆਖਦੇ ਹਾਂ। ਜਦ ਨਾਮ ਦੁਆਰਾ ਧਿਆਨ ਸਾਈਂ ਵੱਲ ਲੱਗ ਗਿਆ ਤਦ ਦੂਸਰਾ ਉਸ ਧਿਆਨ ਦੇ ਲੱਗੇ ਰਹਿਣ ਨੂੰ ਨਾਮ ਆਖਦੇ ਹਨ, ਤੇ ਜਦੋਂ ਤੀਸਰਾ ਉਹ ਲੱਗਾ ਧਿਆਨ ਸਾਈਂ ਵੱਲੋਂ ਪਿਆਰ ਵਲਵਲੇ ਤੇ ਜੀਵਨ ਰੋਂ ਨਾਲ ਭਰੇ ਤਰੰਗ ਲੈ ਲੈ ਖੀਵਾ ਹੁੰਦਾ ਹੈ, ਮਿਹਰ ਦੀ ਲਹਿਰ ਇਸ ਵੀ ਠਾਠਾ ਮਾਰਦੀ ਆਉਂਦੀ ਹੈ, ਉਸਨੂੰ ਨਾਮ ਆਖਦੇ ਹਨ। ਚੌਥਾ, ਜਦੋਂ ਇਸ ਰੰਗ ਵਿੱਚ ਰੰਗੇ ਹੋਇਆ ਘੱਟ ਘੱਟ ਵਿੱਚ ਵਣ ਤ੍ਰਿਣ ਵਿੱਚ ਪਿਆਰਾ ਹੀ ਪਿਆਰਾ ਦਿਸਦਾ ਹੈ, ਉਸਨੂੰ ਨਾਮ ਆਖਦੇ ਹਨ। ਸੋ ਧਿਆਨ ਨੂੰ ਦ੍ਰਿਸ਼ਟਮਾਨ ਉੱਤੋਂ ਚੁੱਕਣ ਦੇ ਪ੍ਰਥਮ ਤਰਦਤ ਤੋਂ ਲੈ ਕੇ ਨਾਮੀ ਦੇ ਪ੍ਰਾਪਤ ਹੋ ਜਾਣ ਤੱਕ ਦੇ ਸਾਰੇ ਰੰਗ ਨੂੰ ਅਸੀਂ ਨਾਮ ਆਖਦੇ ਹਾਂ। ਨਾਮ ਨਿਰਾ ਰਟਨ ਮਾਤਰ ਨਹੀਂ, ਨਾਮ ਰਟਣ ਹੈ, ਜਪ ਹੈ, ਸਿਮਰਨ ਹੈ। ਨਾਮ ਜੀਵਨ ਹੈ, ਨਾਮ ਮਿਹਰ ਹੈ, ਨਾਮ ਰੂਹ ਤੇ ਰੱਬ ਦਾ ਸੰਜੋਗ ਹੈ। ਉਸ ਨਾਲ ਪਿਆਰ, ਪ੍ਰੇਮ, ਤਰੰਗ, ਸੁਖ, ਰਸ, ਰੰਗ ਮਾਨਣ ਦਾ ਨਾਮ ਹੈ। ਅਸੀਂ ਜਦ ਨਾਮ ਆਖਦੇ ਹਾਂ ਤਾਂ ਜੀਭ ਨਾਲ ਵਾਹਿਗੁਰੂ ਉਚਾਰਨ ਤੋਂ ਲੈ ਕੇ ਨਾਮ ਵਿੱਚ ਪ੍ਰਾਪਤ ਹੋ ਰੱਬੀ ਰਹਿਣ ਵਾਲੇ ਜੀਵਨ ਦੇ ਸਾਰੇ ਹੁਲਾਰਿਆਂ ਤੋਂ ਉਮਾਹਾ ਦਾ ਇੱਕ ਉੱਜਲ ਪ੍ਰਜਵਲਿਤ ਦਗਦਗ ਕਰਦਾ ਸੂਰਜ ਦੇਖਦੇ ਹਾਂ। ਨਾਮ ਹੈ ਨਾਮੀ ਵੱਲ ਲੱਗਣਾ, ਤੇ ਇਸ ਤੋਂ ਲੈ ਕੇ ਨਾਮੀ ਵੱਲੋਂ ਮਿਹਰ ਦਾ ਵਰਸਾਵ ਹੈ। ਉਸ ਵੱਲੋਂ ਉੱਤਰ ਰਹੇ ਪਿਆਰ, ਉਮਾਹਾ, ਅੰਦਰਲੀ ਸੋਝੀ ਤੱਕ ਦਾ ਨਾਮ ਨਾਮ ਹੈ। ਸੋ ਤੁਸੀਂ ਵੇਖ ਲਓ, ਜੋ ਤੁਸੀਂ ਨਾਮ ਜਪਦੇ ਸਾਓ ਉਹ ਤੇ ਇਹ ਕੁਛ ਫਰਕ ਰੱਖਦੇ ਹਨ। ਬ੍ਰਾਹਮਣ ਠੰਡਾ ਸਾਹ ਲੈ ਕੇ, ਆਪ ਧੰਨੇ ਹੋ, ਮੇਰੇ ਸੁੱਤੇ ਦੀ ਜਾਗ ਖੋਲੀ ਜੇ। ਮੈਂ ਤਾਂ ਨਿਰਾ ਮਟਰ ਮਟਰ ਸ਼ਿਵ ਸ਼ਿਵ ਕਰਨ ਨੂੰ ਕਿ ਲੋਕੀ ਪਏ ਸੁਣਨ ਕਿ ਭਗਤ ਹੈ, ਤੇ ਜੀਭ ਤਾਲੂ ਨਾਲ ਪਈ ਵੱਜੇ, ਦੰਦ ਪਏ ਦੰਦਾਂ ਨਾਲ ਖਾਣ ਖੜਕਾ, ਤੇ ਹੱਥ ਨਾਲ ਪਿਆ ਮਣਕੇ ਤੇ ਮਣਕਾ ਠਾ ਠਾ ਵੱਜੇ, ਇਸ ਨੂੰ ਦੋ ਤਰੇ ਘੜੀ ਕਰ ਉੱਠਣਾ ਨਾਮ ਜਾਣਦਾ ਸਾਂ। ਹੁਣ ਪਤਾ ਲੱਗਾ ਕਿ ਜੀਵ ਨਾਲ ਜਪਣਾ ਨਿਸ਼ਫਲ ਹੈ। ਗੁਰੂ ਜੀ ਫਿਰ ਪੁੱਲ ਵਿੱਚ ਚਲੇ ਗਏ ਹੋ। ਜੀਵ ਨਾਲ ਜਪਣਾ ਸਫਲ ਨਾਮ ਹੈ। ਜਪਣਾ ਕਰਮ ਹੀ ਜੀਵ ਦਾ ਹੈ। ਜੀਵ ਅੱਖਰ ਉਚਾਰਦੀ ਹੈ, ਨਾਮ ਵੀ ਅੱਖਰਾਂ ਦਾ ਹੈ। ਪਿਆਰਿਆ ਸਾਰੀ ਗੱਲ ਮੁੜ ਸਮਝ ਲੈ। ਨਾਮ ਆਤਮ ਜਾਗ ਨੂੰ ਆਖੀਦਾ ਹੈ। ਮਨ ਮਾਇਆ ਦੇ ਬਿਸਮਾਦ ਵਿੱਚ ਸੌ ਰਿਹਾ ਹੈ, ਮਰਨ ਤੁਲ ਨੀਂਦ ਵਿੱਚ ਹੈ। ਇਸ ਦਾ ਜਾਗ ਉੱਠਣਾ ਤੇ ਉਸ ਜਾਗ ਵਿੱਚ ਫਿਰ ਜਾਗਦੇ ਰਹਿਣਾ ਨਾਮ ਹੈ। ਸਰੀਰ ਦੀ ਨੀਂਦ ਕੇ ਜਾਗ ਕੋਈ ਅਰਥ ਨਹੀਂ ਰੱਖਦੀ। ਮਨ ਮਾਇਆ ਬਿਸਮਾਦ ਦੀ ਮੂਰਛਾ ਤੋਂ ਉੱਠ ਕੇ ਆਤਮ ਬਿਸਮਾਦ ਦੀ ਜਾਗਰਤ ਵਿੱਚ ਆ ਕੇ ਇੱਕ ਰੱਬੀ ਜੀਵਨ ਦੀ ਰੌਂ ਵਿੱਚ ਵਸਦਾ ਹੈ। ਪਰੰਤੂ ਆਰੰਭ ਤਾਂ ਜੀਵ ਦੇ ਨਾਮ ਜਪਣ ਤੋਂ ਹੀ ਆਉਂਦਾ ਹੈ। ਬ੍ਰਾਹਮਣ ਜੀ ਫਿਰ ਮੇਰੀ ਭੁੱਲ ਦਿਖਲਾਓ, ਜੋ ਮੈਂ ਨਿਰਸੰਸੇ ਸਮਝ ਜਾਵਾਂ। ਗੁਰੂ ਜੀ ਤੇਰੀਆਂ ਭੁੱਲਾਂ ਦੋ ਹਨ, ਇੱਕ ਇਸ ਤੋਂ ਪਹਿਲੀ ਤੇ ਇੱਕ ਮਗਰਲੀ। ਨਾਮ ਤੋਂ ਪਹਿਲਾਂ ਨਾਮੀ ਦਾ ਥਾਉ ਪਤਾ ਸੁਣੀਦਾ ਹੈ। ਪਹਿਲਾਂ ਨਾਮੀ ਹੈ, ਫਿਰ ਨਾਮ ਹੈ, ਫਿਰ ਨਾਮੀ ਹੈ। ਆਦ ਤੇ ਅੰਤ ਨਾਮੀ ਹੈ ਤੇ ਵਿੱਚ ਨਾਮ ਹੈ। ਪਹਿਲਾਂ ਨਾਮੀ ਦੇ ਗੁਣ ਸੁਣੀ ਦੇ ਹਨ ਕਿ ਉਹ ਪਿਆਰ ਕਰਦਾ ਹੈ, ਪਾਲਦਾ ਹੈ, ਮਤ ਦਿੰਦਾ ਹੈ, ਆਪਣੇ ਨਾਲ ਰੱਖਣਾ ਲੋਚਦਾ ਹੈ, ਉਹ ਸਦਾ ਹੈ। ਉਸ ਨਾਲ ਮਿਲ ਕੇ ਅਸੀਂ ਸਦਾ ਸੁਖੀ ਹੋ ਸਕਦੇ ਹਾਂ। ਉਸ ਵਿੱਚ ਅਪੜਨਾ ਸਾਡੇ ਜੀਵਨ ਦਾ ਪ੍ਰਯੋਜਨ ਹੈ। ਜੀਵਦੇ ਜੀ ਉਸਦੇ ਨਾਲ ਹੋ ਜਾਣਾ ਅਤੇ ਨਾਲ ਵਸਣਾ ਸਾਡਾ ਪਰਮਾਰਥ ਹੈ। ਪਰ ਹਾਂ, ਅਸੀਂ ਦੁਖੀ, ਇਹ ਦੁੱਖ ਨਾਮੀ ਤੋਂ ਵਿਛੜੇ ਰਹਿਣ ਕਰਕੇ ਹੈ। ਹਰ ਪ੍ਰਾਣੀ ਨੂੰ ਇਹ ਇੱਛਾ ਹੈ ਅਤੇ ਜਿਸ ਲਈ ਸਾਰੇ ਯਤਨ ਕਰਦੇ ਹਾਂ ਕਿ ਸੁਖੀ ਹੋਈਏ, ਪਰ ਮਾਇਆ ਵਿੱਚ ਸੁੱਖ ਨੂੰ ਪਾਲਣ ਕਰਕੇ ਸਾਰੇ ਦੁਖੀ ਹੀ ਰਹਿੰਦੇ ਹਨ, ਕਿਉਂਕਿ ਮਾਇਆ ਪਰਮੇਸ਼ੁਰ ਤੋਂ ਉਲਟ ਭੁਲਾਵੇ ਦਾ ਨਾਮ ਹੈ। ਮਾਇਆ ਪਰਮੇਸ਼ੁਰ ਅਤੇ ਸਾਡੇ ਵਿੱਚ ਵਿੱਥ ਦਾ ਨਾਮ ਹੈ ਅਤੇ ਸੱਚਾ ਸੁੱਖ ਹੈ ਉਸ ਨਾਲ ਮੇਲ ਵਿੱਚ। ਸੋ ਜੇ ਸਦਾ ਸੁੱਖ ਦੀ ਇੱਛਾ ਹੋਵੇ ਤਾਂ ਆਦਮੀ ਮਾਇਆ ਤੋਂ ਉੱਠਣ ਅਤੇ ਨਾਮੀ ਵਿੱਚ ਜਾਣ ਦੀ ਇੱਛਾ ਕਰਦਾ ਹੈ। ਸੋ ਐਸੀ ਇੱਛਾ ਕਰੇ ਉਹ ਨਾਮੀ ਦੇ ਗੁਣ ਸਿਫਤ ਸਰੂਪ ਲੱਛਣਾਂ ਦਾ ਹਾਲ ਸਮਝਦਾ ਹੈ, ਸਮਝਦਾ ਸੁਣਦਾ ਇਸ ਲਈ ਹੈ ਕਿ ਦੇਖ ਤਾਂ ਉਸਨੂੰ ਸਕਦਾ ਨਹੀਂ ਕਿਉਂਕਿ ਉਹ ਅਗੋਚਰ ਹੈ। ਤਾਂ ਤੇ ਇੱਕ ਖਿਆਲ ਬਣਾਉਂਦਾ ਹੈ ਨਾਮੀ ਦੇ ਸਰੂਪ ਅਤੇ ਗੁਣਾਂ ਦਾ, ਆਪਣੇ ਅੰਦਰ ਇੱਕ ਧਰਵਾ ਬਣਦਾ ਹੈ ਨਾਮੀ ਦਾ ਅਤੇ ਪ੍ਰਯੋਜਨ ਬਣਾਉਂਦਾ ਹੈ ਨਾਮ ਵਿੱਚ ਧਿਆਨ ਲਾ ਲੈਣ ਦਾ। ਸੋ ਤੁਸਾਡੀ ਪਹਿਲੀ ਭੁੱਲ ਇਹ ਹੈ, ਤੁਸੀਂ ਨਾਮੀ ਦਾ ਖਿਆਲ ਬੰਨੇ ਬਿਨਾਂ ਅਤੇ ਧਿਆਨ ਨੂੰ ਦ੍ਰਿਸ਼ਟਮਾਨ ਯਾਨੀ ਦਿਸਣ ਵਾਲੇ ਪਦਾਰਥਾਂ ਤੋਂ ਚੁੱਕ ਕੇ ਨਾਮੀ ਵਿੱਚ ਲਾ ਲੈਣ ਦਾ ਪ੍ਰਯੋਜਨ ਧਾਰੇ ਬਿਨਾਂ ਨਾਮ ਰਟਣਾ ਸ਼ੁਰੂ ਕਰਦੇ ਹੋ। ਜਦ ਨਾਮ ਦੇ ਅਰਥ ਵੱਲ ਪਹਿਲਾਂ ਭਾਵਨਾ ਹੀ ਨਹੀਂ ਧਾਰੀ ਤਾਂ ਦੱਸੋ ਕਿਸ ਦਾ ਨਾਮ ਜਪਦੇ ਹੋ। ਪਹਿਲਾਂ ਪਰਮੇਸ਼ਰ ਵਿੱਚ ਭਾਵਨਾ ਧਾਰੋ, ਫਿਰ ਨਾਮ ਜਪੋ। ਇਹ ਜਾਣ ਕੇ ਕਿ ਇਹ ਨਾਮ ਉਸ ਮਾਲਕ ਪਾਲਕ ਦਾ ਹੈ, ਜਪਦਿਆਂ ਇਸ ਕੋਸ਼ਿਸ਼ ਵਿੱਚ ਰਹੋ ਕਿ ਹਾਜ਼ਰਾ ਹਜ਼ੂਰ ਦੀ ਹਜ਼ੂਰੀ ਵਿੱਚ ਯਕੀਨ ਕਰਕੇ ਨਾਮ ਜਪ ਰਹੇ ਹਾਂ। ਬ੍ਰਾਹਮਣ ਠੀਕ ਹੈ, ਸਿਰ ਹਿਲਾ ਕੇ ਸਵਾਦ ਆ ਗਿਆ। ਫਿਰ ਜੀ ਜਦ ਇਹ ਖਿਆਲ ਬਣਾ ਲਿਆ ਤੇ ਮਨ ਲੱਗ ਗਿਆ, ਫਿਰ ਜੀਭ ਦੀ ਕੀ ਲੋੜ ਰਹੀ? ਗੁਰੂ ਜੀ, ਇੱਥੇ ਹੀ ਨੁਕਤੇ ਦੀ ਗੱਲ ਹੈ। ਜੇ ਤਾਂ ਇਹ ਨਾਮੀ ਦੇ ਵਜੂਦ ਜਾਂ ਖਿਆਲ ਤੇ ਨਾਮੀ ਵਿੱਚ ਧਿਆਨ ਜੋੜ ਲੈਣ ਦਾ ਪ੍ਰਯੋਜਨ ਸਮਝ ਵਿੱਚ ਆਉਂਦਿਆਂ ਮਨ ਵਿੱਚ ਲਗਾਤਾਰ ਹੁਲਾਰਾ ਉਸਦੀ ਯਾਦ ਦਾ ਆ ਗਿਆ, ਸਾਈਂ ਦੀ ਕੀਰਤੀ ਤੇ ਪਿਆਰ ਜਾਗ ਪਿਆ, ਅਰਥਾਤ ਖਿਆਲ ਫੌਰਨ ਅਨੁਭਵ ਵਿੱਚ ਬਦਲ ਗਿਆ, ਤਦ ਕਾਰਜ ਹੋ ਗਿਆ, ਨਾਮ ਪ੍ਰਾਣਾਂ ਵਿੱਚ ਵਸ ਜਾਏਗਾ। ਪਰ ਰਿਖੀ ਜੀ, ਐਸਾ ਹੁੰਦਾ ਨਹੀਂ ਸਿਵਾ ਬਖਸ਼ੇ ਹੋਇਆਂ ਦੇ। ਖਿਆਲ ਰੱਬ ਦੀ ਹੋਣ ਦਾ ਜਾਂ ਉਸਦੇ ਵਜੂਦ ਦਾ ਧਰਵਾ ਬਣ ਲਈਦਾ ਹੈ ਕਿ ਇਸ ਦਿਸਦੇ ਜਗਤ ਦਾ ਕਰਨਹਾਰ ਹੈ ਅਤੇ ਉਸਨੂੰ ਮਿਲਣਾ ਸਾਡਾ ਜੀਵਨ ਦਾ ਪ੍ਰਯੋਜਨ ਹੈ, ਪਰ ਫਿਰ ਭੁੱਲ ਜਾਈਦਾ ਹੈ। ਅਰਥਾਤ ਸਾਡਾ ਧਿਆਨ ਮਾਇਆ ਤੋਂ ਉੱਠ ਕੇ ਇੱਕਦਮ ਨਾਮੀ ਪਰ ਨਹੀਂ ਜਾ ਲੱਗਦਾ। ਸਮਝ ਭਾਵੇਂ ਸਮਝ ਜਾਵੇ, ਪਰ ਧਿਆਨ ਜਿੱਥੇ ਹੈ ਉੱਥੇ ਹੀ ਹੈ। ਇਹ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਪਰ ਨਿਰੰਤਰ ਟਿਕ ਨਹੀਂ ਜਾਂਦਾ। ਇਸ ਗੱਲ ਲਈ ਕਿ ਧਿਆਨ ਭੁੱਲ ਵਾਲੇ ਥਾਂ ਤੋਂ ਉੱਠੇ ਸਾਨੂੰ ਕੋਈ ਤਰੱਦਤ ਕਰਨਾ ਪੈਂਦਾ ਹੈ। ਉਹ ਤਰੱਦਤ ਸਾਡੇ ਸਰੀਰ ਧਾਰੀ ਹੋਣ ਕਰਕੇ ਸਰੀਰਕ ਲੋੜੀਂਦਾ ਹੈ। ਫਿਰ ਸਮਝ ਲੈਣਾ ਕਿ ਦਿਲ ਦਾ ਇੱਕ ਤਰੱਦਤ ਤਾਂ ਪਹਿਲਾਂ ਅਸਾਂ ਕਰ ਲਿਆ ਹੈ, ਰੱਬ ਹੈ, ਅਸਾਂ ਸਮਝ ਲਿਆ ਹੈ ਕਿ ਉਸਨੂੰ ਮਿਲਣਾ ਅਸਾਂ ਪ੍ਰਯੋਜਨ ਬਣਾ ਲਿਆ ਹੈ ਅਤੇ ਮਾਇਆ ਤੋਂ ਧਿਆਨ ਉੱਚਾ ਕਰਕੇ ਉਸ ਉੱਤੇ ਲਾਉਣਾ ਹੈ। ਇਹ ਪ੍ਰਯੋਜਨ ਵੀ ਅਸੀਂ ਵਿਚਾਰ ਲਿਆ ਹੈ, ਪਰ ਧਿਆਨ ਸਾਡੇ ਆਖੇ ਨਹੀਂ ਲੱਗਦਾ। ਇਸ ਧਿਆਨ ਨੂੰ ਮੋੜਨ ਦਾ ਤਰੱਦਤ ਕਰਨਾ ਹੈ। ਤਦ ਵਿਚਾਰ ਸਾਨੂੰ ਇੱਕ ਹੋਰ ਗੱਲ ਦੱਸਦੀ ਹੈ ਕਿ ਮਨ ਦਾ ਅਸਰ ਸਰੀਰ 'ਤੇ ਪੈਂਦਾ ਹੈ ਅਤੇ ਸਰੀਰ ਦਾ ਅਸਰ ਮਨ 'ਤੇ ਪੈਂਦਾ ਹੈ। ਜੋ ਕੰਮ ਸਰੀਰ ਕਰੇ ਮਨ ਉਸੇ ਦਾ ਅਕਸ ਲੈ ਲੈਂਦਾ ਹੈ। ਜੇ ਹੱਥਾਂ ਨਾਲ ਸਾਰਾ ਦਿਨ ਕਚਾਲੂ ਪੁੱਟੋ ਤਾਂ ਰਾਤ ਸੁਫਨੇ ਮਨ ਨੂੰ ਕਚਾਲੂ ਪੁੱਟਣ ਦੇ ਆਉਂਦੇ ਹਨ। ਜੇ ਮਨ ਉਦਾਸ ਹੋ ਜਾਏ ਤਾਂ ਸਰੀਰ ਢਿੱਲਾ ਅਤੇ ਕਮਜ਼ੋਰ ਹੋ ਜਾਂਦਾ ਹੈ। ਇਹ ਗੱਲ ਸਮਝ ਕੇ ਅਸੀਂ ਉਸ ਰੂਪ ਰੇਖਾ ਤੋਂ ਪਰੇ ਰਹਿਣ ਵਾਲੇ ਪਰ ਸਾਡੇ ਅੰਗ ਸੰਗ ਰਹਿਣ ਵਾਲੇ ਨਾਮੀ ਦਾ ਇੱਕ ਅੱਖਰਾਂ ਵਾਲਾ ਨਾਮ ਲੱਭਦੇ ਹਾਂ ਅਤੇ ਉਸ ਅੱਖਰਾਂ ਵਾਲੇ ਨਾਮ ਨੂੰ ਜੀਭ 'ਤੇ ਰੱਖ ਦਿੰਦੇ ਹਾਂ। ਅਤੇ ਜੀਭ ਨਾਲ ਜਪਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਦ ਜੀਭ ਇਹ ਕੰਮ ਕਰਦੀ ਹੈ ਤਾਂ ਧਿਆਨ ਜੋ ਮਾਇਆ ਵਿੱਚ ਹੈ ਮੋੜਾ ਖਾਂਦਾ ਹੈ ਤੇ ਵਾਹਿਗੁਰੂ ਵਾਹਿਗੁਰੂ ਇਹਨਾਂ ਅੱਖਰਾਂ ਵੱਲ ਆਉਂਦਾ ਹੈ। ਅੱਗੋਂ ਅਸਾਂ ਆਪਣੇ ਅੰਦਰ ਵਾਹਿਗੁਰੂ ਦੇ ਵਜੂਦ ਉਸਦੀ ਹੈ ਜਾਂ ਹੋਣ ਦਾ ਖਿਆਲ ਕਾਇਮ ਕਰ ਲਿਆ ਹੋਇਆ ਹੈ, ਉਸਦੇ ਸਰੂਪ ਗੁਣਾਂ ਸਿਫਤ ਸਲਾਹਾਂ ਦਾ ਕੋਈ ਰੂਪ ਬਣ ਲਿਆ ਹੋਇਆ ਹੈ, ਉਸ ਵਿੱਚ ਲਿਵਲੀਨ ਹੋਣਾ ਪ੍ਰਯੋਜਨ ਬਣਾ ਲਿਆ ਹੋਇਆ ਹੈ, ਜੋ ਸਾਡਾ ਧਿਆਨ ਚੱਟ ਮਾਇਆ ਤੋਂ ਉੱਠ ਕੇ ਮਾਨਸਿਕ ਮੰਡਲ ਵਿੱਚ ਚਲਿਆ ਜਾਂਦਾ ਹੈ। ਲਗਾਤਾਰ ਨਾਮ ਇਸੇ ਕਰਕੇ ਜਪੀਦਾ ਹੈ ਕਿ ਸਰੀਰਕ ਠੋਕਰ ਦਾ ਅਕਸ ਮਾਨਸਿਕ ਮੰਡਲ ਤੇ ਪੈ ਕੇ ਮਾਨਸਿਕ ਮੰਡਲ ਈਸ਼ਵਰ ਧਿਆਨੀ ਹੋ ਜਾਵੇ। ਇਸ ਤਰ੍ਹਾਂ ਫਿਰ ਨਾਮ ਮਾਨਸਿਕ ਮੰਡਲ ਤੋਂ ਉੱਚਾ ਹੋ ਕੇ ਆਤਮ ਮੰਡਲ ਵਿੱਚ ਲੈ ਜਾਂਦਾ ਹੈ ਤੇ ਫਿਰ ਨਾਮੀ ਦੇ ਦੁਆਰੇ ਜਾ ਪਹੁੰਚੀਦਾ ਹੈ। ਸਮਝਣ ਸਮਝਾਉਣ ਮਾਤਰ ਲਈ ਇਉਂ ਕਹੀਦਾ ਹੈ ਜੀਕੂ ਕਿਹਾ ਹੈ ਬ੍ਰਾਹਮਣ। ਬਹੁਤ ਠੀਕ ਹੈ ਗੁਰੂ ਜੀ, ਮਨੁੱਖ ਸਾਰਾ ਧਿਆਨ ਸਰੀਰਕ ਮੰਡਲ ਵਿੱਚ ਲਾਈ ਰੱਖਦਾ ਹੈ। ਵੇਖੋ ਲਗਭਗ ਪੌਣੇ ਤ੍ਰੈ ਪਹਿਰ ਰੋਜ਼ ਸਵੀਂਦਾ ਹੈ, ਇਹ ਸਰੀਰਕ ਸੁੱਖ ਵਾਸਤੇ ਹੈ। ਪੌਣੇ ਤ੍ਰੈ ਪਹਿਰ ਰੋਜ਼ ਲਗਭਗ ਰੋਜ਼ੀ ਕਮਾਉਣ ਦੇ ਕੰਮਾਂ ਪੁਰ ਖਰਚ ਆਉਂਦੇ ਹਨ, ਤਦ ਵੀ ਸਰੀਰਕ ਮੰਡਲ ਵਿੱਚ ਹੀ ਧਿਆਨ ਰਿਹਾ। ਬਾਕੀ ਪੌਣੇ ਤ੍ਰੈ ਪਹਿਰ ਹੱਸਣ ਖੇਡਣ ਸਹਿਲ ਤਮਾਸ਼ੇ ਭਾਈਚਾਰੇ ਦੇ ਕੰਮਾਂ ਵਿੱਚ ਲੰਘ ਜਾਂਦੇ ਹਨ, ਉਹ ਵੀ ਸਰੀਰਕ ਮੰਡਲ ਵਿੱਚ ਧਿਆਨ ਨੂੰ ਰੱਖਦੇ ਹਨ। ਸੋ ਅੱਠੇ ਪੈਰ ਸਰੀਰਕ ਮੰਡਲ ਵੱਲ ਰੁੱਖ ਰੱਖਿਆ ਬੀਤੇ, ਹੁਣ ਧਿਆਨ ਮਾਨਸਿਕ ਮੰਡਲ ਵਿੱਚ ਜਾਵੇ ਕਿਕੂ ਤੇ ਕਿਹੜੇ ਵੇਲੇ? ਭਾਵੇਂ ਕੋਈ ਪੜਿਆ ਹੈ ਭਾਵੇਂ ਨਹੀਂ, ਅੱਠੇ ਪੈਰ ਉਸਦਾ ਧਿਆਨ ਸਰੀਰਕ ਮੰਡਲ ਵਿੱਚ ਹੈ। ਸੋ ਸਿਧਾਂਤ ਇਹ ਹੈ ਕਿ ਸਰੀਰਕ ਮੰਡਲ ਵਿੱਚ ਲੱਗ ਰਹੇ ਧਿਆਨ ਨੂੰ ਕਿਸੇ ਸਰੀਰਕ ਕਿਰਿਆ ਨਾਲ ਚੁਕੀਦਾ ਹੈ, ਉਹ ਹੈ ਰਸਨਾ ਨਾਲ ਨਾਮ ਦਾ ਜਪਣਾ, ਜਿਸ ਨਾਲ ਧਿਆਨ ਨਾਮੀ ਦੇ ਖਿਆਲ ਉਸਦੀ ਸਿਫਤ ਸਲਾਹ ਤੇ ਸਰੂਪ ਵੱਲ ਜਾਂਦਾ ਹੈ ਤੇ ਸਹਿਜੇ ਸਹਿਜੇ ਬੇਮਲੂਮੇ ਇਸ ਅਭਿਆਸ ਨਾਲ ਇਹ ਧਿਆਨ ਮਾਨਸਿਕ ਮੰਡਲ ਵਿੱਚ ਟਿਕ ਜਾਂਦਾ ਹੈ। ਬ੍ਰਾਹਮਣ, ਯੋਗ ਅਭਿਆਸ ਨਾਮ ਤੋਂ ਉੱਚਾ ਹੈ ਕੀ? ਗੁਰੂ ਜੀ, ਅਭਿਆਸ ਧਿਆਨ ਨੂੰ ਮਾਇਆ ਤੋਂ ਚੁੱਕ ਕੇ ਨਿਰੰਕਾਰ ਵਿੱਚ ਲੈ ਜਾਣ ਦੇ ਹੋਰ ਕਈ ਹਨ, ਪਰ ਉਹਨਾਂ ਨਾਲ ਜੀਵ ਏਕਾਂਤ ਵਾਸੀ ਹੋ ਜਾਂਦਾ ਹੈ। ਕਲਿਆਣ ਦੀ ਲੋੜ ਹਰ ਪ੍ਰਾਣੀ ਨੂੰ ਹੈ। ਜੇ ਹਰ ਪ੍ਰਾਣੀ ਏਕਾਂਤ ਵਾਸੀ ਹੋ ਜਾਏ ਤਾਂ ਕੁਝ ਸਮੇਂ ਵਿੱਚ ਜਗਤ ਸਮਾਪਤੀ ਹੋ ਜਾਵੇ। ਜੇ ਜਗਤ ਸਮਾਪਤੀ ਹੋ ਜਾਏ ਤਾਂ ਇੱਕ ਗੱਲ ਹੈ, ਪਰੰਤੂ ਜੋ ਅੰਦਰਲੇ ਦੀ ਸਿੱਖਿਆ ਤੇ ਉੱਨਤੀ ਇੱਕ ਦੂਜੇ ਨਾਲ ਵਾਹ ਪੈਣ ਨਾਲ ਹੁੰਦੀ ਹੈ ਉਹ ਰਹਿ ਜਾਂਦੀ ਹੈ, ਤੇ ਇਕਾਂਤ ਵਿੱਚ ਅੰਦਰਲਾ ਏਕਾਂਤ ਜੋਗਾ ਹੀ ਹੋ ਜਾਂਦਾ ਹੈ। ਇਉਂ ਜੇ ਸਾਰੇ ਬੰਨੀ ਜਾ ਬੈਠਣ ਤਾਂ ਰੋਟੀ ਸਾਰੇ ਕਿੱਥੋਂ ਖਾਣ? ਸੋ ਹੋ ਹੀ ਨਹੀਂ ਸਕਦਾ ਕਿ ਸਾਰੇ ਬਨ ਵਸ ਕੇ ਸਾਧਨ ਕਰਨ, ਬਨ ਵਸ ਕੇ ਸਾਰੇ ਭੁੱਖੇ ਹੋ ਕੇ ਹੀ ਮਰ ਜਾਣਗੇ। ਇਸ ਕਰਕੇ ਸਾਧਨ ਐਸਾ ਲੋੜੀਏ ਕਿ ਜੋ ਬੇਮਲੂਮੇ ਅਸਰ ਕਰੇ, ਦੁਨੀਆਂ ਦੇ ਕਾਰ ਵਿਹਾਰ ਤੁਰੇ ਰਹਿਣ, ਜੀਵ ਕਿਰਤ ਕਰਕੇ ਰੋਟੀ ਖਾਂਦਾ ਰਹੇ, ਪਰ ਅੰਦਰੋਂ ਧਿਆਨ ਮਾਇਆ ਤੇ ਸੰਸਾਰ ਤੋਂ ਉੱਚਾ ਹੁੰਦਾ ਜਾਵੇ ਤੇ ਵਾਹਿਗੁਰੂ ਵੱਲ ਰੁੱਖ ਕਰਦਿਆਂ ਕਰਦਿਆਂ ਨਿਰੰਤਰ ਅੰਦਰੋਂ ਰੱਬ ਨਾਲ ਮੇਲ ਹੋ ਜਾਵੇ, ਫਿਰ ਅੰਦਰੋਂ ਸਾਈਂ ਨਾਲ ਮਿਲਿਆ ਰਹੇ ਤੇ ਹੱਥ ਨਾਲ ਕਾਰ ਵੀ ਕਰਦਾ ਰਹੇ। ਇਹ ਤਰੀਕਾ ਸਿਮਰਨ ਦਾ ਹੈ ਜਿਸ ਨੂੰ ਅਸਾਂ ਨਾਮ ਕਿਹਾ ਸੀ। ਅੰਦਰੋਂ ਮਿਲਿਆ ਰਹਿਣਾ ਕੋਈ ਮੁਰਦਾ ਮੇਲ ਨਹੀਂ, ਕੋਈ ਦੋ ਜੜ ਚੀਜ਼ਾਂ ਦਾ ਸੰਗਮ ਨਹੀਂ, ਪਰ ਉਹ ਮੇਲ ਜੀਵਨ ਹੈ, ਆਤਮ ਜੀਵਨ, ਕਿਉਂਕਿ ਉਹ ਜੀਵਨ ਤੱਤਾਂ ਦਾ ਮੇਲ ਹੈ। ਅਸਲ ਜੀਵਨ ਵੀ ਉਹ ਹੈ ਜਿਸ ਦੇ ਮਨ ਵਿੱਚ ਸਾਈਂ ਵਸਿਆ ਉਹ ਜੀਵਦਾ ਹੈ, ਜਿਸ ਦੇ ਅੰਦਰ ਨਹੀਂ ਵਸਿਆ ਉਹ ਮੁਰਦਾ ਹੈ। ਨਾਮ ਲਗਾਤਾਰ ਰੋਂ ਹੈ ਸਾਡੇ ਧਿਆਨ ਦੀ ਸਾਈਂ ਵੱਲ, ਤੇ ਲਗਾਤਾਰ ਰੋਂ ਹੈ ਸਾਈਂ ਦੇ ਪਿਆਰ ਦੀ ਸਾਡੇ ਵੱਲ। ਹਾਂ, ਉਹ ਇੱਕ ਜੀਵਨ ਹੁਲਾਰਾ ਹੈ। ਬ੍ਰਾਹਮਣ, ਦੂਸਰੀ ਭੁੱਲ ਵੀ ਦੱਸੋ ਕਿਰਪਾ ਕਰਕੇ। ਗੁਰੂ ਜੀ, ਦੂਸਰੀ ਭੁੱਲ ਇਹ ਹੈ ਕਿ ਜਦ ਤੁਸੀਂ ਨਾਮ ਜਪਦੇ ਹੋਏ नहीं वेख दे के ध्यान माया मंडल तो उठ के मानसिक ते आत्मक मंडल वाल जा रहा है कि नहीं। तुहाडे अंदर माया दी प्रबलता ओह रहिंदी है, कोई रुमका रब्बी नहीं फिरदा, कदे सिफत सलाह नहीं आउंदी, कदे तुसी उन्मन नहीं हुंदे, कदे चाव विच नहीं आउंदे, कदे भय विच नहीं जांदे, कदे प्यार रों नहीं फिरदी, कदे वैराग दी रमज नहीं वजदी, कदे वलवला नहीं उठदा, कदे शुक्र दा भाव नहीं उमगदा। फिर तुसी लग के जपदे भी नहीं, एवें कह छड़दे हो के जपदे हां। ब्राह्मण राज ए भी जरूरी है कि आत्मा दा जग्यासु सत्संग नू प्राप्त होवे, अर्थात नाम जपण वाले जीवदे दी सोबत करे, नामी दा आदर्श अंदर लै के नाम जपे तां फिर जी उठेगा। हां जपना ही जागृत नू लै आएगा। तुसी मुड विच साईं दा स्वरूप मिलाप दा प्रयोजन कोई त्रवा नहीं बनदे, ते ना ही जपदे होए वेखदे हो कि बन रहा है। जद नाम कोई जपेगा जरूर नामी अंदर आवेगा ते मन उन्मन होवेगा। ब्राह्मण जी मेरी निशा होई है, गुरु जी हुण तुसी धर्मशाल बनाओ, उथे सत्संग दा सरंजाम करो। ब्राह्मण सद बचन होर कुछ आ गया, गुरु जी होर बाणी जो सानू तुरों अनुभव होंदी है तुसी लिख लो, इस दा कीर्तन करया करो, बाणी दे कीर्तन नाल मन सिफत सलाह दे कर जावेगा। याद रखो ओ दिल मुर्दा है जिस विच सिफत सलाह दा रुमका नहीं फिरदा। जमीन आसमान तारे चंद सूरज पानी पौन सब सिफत सलाह विच लै जांदे हैं, जे ए ना लै जान तद मन मरिया जान, जे जीवना चाहो तद बाणी दा कीर्तन करो, मोया मन सिफत सलाह दे घर आके जीवे। बाणी मन विच नाम दी महिमा दृढ़ करदी है, बाणी नाम दी गोद है, बाणी तो नाम विच नाम तो बाणी विच खेल दे जागे मन आनंद लेंदे हन। देख ब्राह्मण राज तू पढ़िया है, पढ़िया हुजती बहुत होंदा है, याद रख परमेश्वर दे देश गल्लां ते हुजता नाल नहीं जा हुंदा। अकल दीवा है चानना है जिस नू ठीक तरह वरतो तां, इस नाल साहिब दी सेवा करी दी है, स्वच्छ अकल ते प्रयोजन नू लब्बण वाली विद्या सहायक हां नाम दियां। हां निरंकार दे देश नाम अभ्यास दी करनी नाल जाईदा है, निरी विद्या नाल समझ तां कुछ आ जांदा है पर ध्यान माया तो नहीं उठता। माया तो मन दा ध्यान नाम नाल उठता है, नाम ने ही ज्ञान विच या अनुभव विच लै जाना है। सारियां नेकियां ते साधना दी सरलता अनुभव विच है। जा तैनू नाम दी बख्शिश होई, जप अर वस उन्मन होके अर देख के निरंकार दा प्यार की है। ए कहंदियां गुरु बाबे दा हथ ब्राह्मण दे सिर ते पिया, कर हुकुम मस्तक हथ तर विचों मार कड़ियां बुरियां। ब्राह्मण दे सिर नू चक्कर आके कड़क जी होई, मानो कोई छोड़ कटिया गया, शरीर तो आवरण टै पिया, जाग आई, आप हल्का फुल हो गया, शरीर दा भार मानो है ही नहीं, अखां विच सरूर भर गया, लूं लूं विचों वाहिगुरु 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 दी चरनाट फिर निकली, मन आपे तो उचेरा होके दृष्टा रंग विच आ गया। त्राटकां ने माया लीन करके पट छड़िया सी, अज डिठा कि गुरु बाबा जद नाम आखदा है तदों की आखदा है, समझींदा नहीं पर एं बुझीदा है ते प्रतीत करींदा है। वाह वाह हे ब्राह्मण तेरे भाग। कुछ चिर मगन रह के ब्राह्मण मत्था टेक के नाम दान लै के हां जिया दान लै के दुख देण दे बदले अमर सुख लै के नगरी नू चला गया, ते ओ मोजां दा साईं समुंदर किनारे ही विचरदा रहा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।